ਇਸ ਆਪੋ ਵਿੱਚ ਦੀ ਫੁੱਟ ਤੇ ਵਿਰੋਧਾਂ ਕਾਰਨ ਇੱਕ ਦੂਜੇ ਦੀ ਮਦਦ ਤੋਂ ਲਾਭ ਉਠਾਉਣਾ ਸੰਭਵ ਨਹੀਂ ਸੀ। ਇਸ ਲਈ ਸਾਫ਼ ਅਤੇ ਸਪਸ਼ਟ ਹੈ ਕਿ ਤਾਕਤਵਰ ਇਸਲਾਮੀ ਕੌਮ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਲਿਤਾੜਿਆ, ਕੋਈ ਛੇਤੀ ਤੇ ਕੋਈ ਕੁਝ ਸਮੇਂ ਪਿੱਛੋਂ ਲਿਤਾੜੇ ਗਏ, ਪਰ ਉਹਨਾਂ ਛੱਡਿਆ ਕਿਸੇ ਨੂੰ ਵੀ ਨਹੀਂ, ਸਾਰੇ ਹੀ ਹਿੰਦੁਸਤਾਨ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਜੇ ਹਿੰਦੂਆਂ ਦੀ ਇੱਕ ਜ਼ਬਰਦਸਤ ਕੇਂਦਰੀ ਹਕੂਮਤ ਹੁੰਦੀ ਜਾਂ ਇਹ ਛੋਟੀਆਂ ਛੋਟੀਆਂ ਹਕੂਮਤਾਂ ਹੀ ਇੱਕ ਕੇਂਦਰੀ ਕੌਮੀ ਸੇਧ ਮਿੱਥ ਕੇ ਲੜਦੀਆਂ, ਅਤੇ ਫਿਰ ਜਿਵੇਂ ਰਾਜਪੂਤ ਦਲੇਰ ਤੇ ਜਾਨਾਂ ਮਾਰਨ ਵਾਲੇ ਸਨ, ਤਾਂ ਹੋ ਸਕਦਾ ਸੀ ਕਿ ਇਸਲਾਮ ਦੇ ਕਦਮ ਭਾਰਤ ਵਿੱਚ ਜੰਮਣੋਂ ਰੁਕ ਜਾਂਦੇ। ਹਿੰਦੁਸਤਾਨ ਵਿੱਚ ਮੁਸਲਮਾਨ ਇਸ ਲਈ ਜੰਮ ਗਏ ਕਿ ਉਹਨਾਂ ਇੱਕ ਇੱਕ ਨੂੰ ਨਖੇੜ ਕੇ ਤੇ ਇੱਕ ਕਰਕੇ ਮਾਰਿਆ। ਜਦੋਂ ਇੱਕ ਨੂੰ ਮਾਰ ਪੈਂਦੀ ਸੀ, ਹੱਲਾ ਹੁੰਦਾ ਸੀ, ਤਾਂ ਦੂਜੇ ਤਮਾਸ਼ਾ ਵੇਖਦੇ ਤੇ ਖੁਸ਼ ਹੁੰਦੇ ਸਨ। ਜਿੰਨਾ ਲਾਭ ਮੁਸਲਮਾਨਾਂ ਨੂੰ ਹਿੰਦੂਆਂ ਦੀ ਇਸ ਆਪਸੀ ਫੁੱਟ ਨੇ ਦਿੱਤਾ, ਉਹਨਾਂ ਸ਼ਾਇਦ ਉਹਨਾਂ ਦੀ ਆਪਸੀ ਬਹਾਦਰੀ ਤੇ ਸੀਨਾਜੋਰੀ ਨੇ ਵੀ ਨਾ ਕੀਤਾ ਹੋਵੇ। ਪ੍ਰਿਥੀ ਰਾਜ ਆਪਣੇ ਮਸੇਰੇ ਭਾਈ ਜੈ ਚੰਦ ਦੀ ਈਰਖਾ ਤੇ ਘਿਰਨਾ ਦੀ ਅਗਨੀ ਵਿੱਚ ਸੜ ਰਿਹਾ ਸੀ। ਟਾਟ ਸਾਹਿਬ ਦੀ ਕਸਮ ਅਨੁਸਾਰ ਉਹ ਹਿੰਦੂਆਂ ਦੀ ਬਰਬਾਦੀ ਤੇ ਖੂਨ ਦਾ ਜ਼ਿੰਮੇਦਾਰ ਸੀ। ਉਸ ਦੀ ਕੁਟਲ ਨੀਤੀ ਕਾਰਨ ਹੀ ਹਿੰਦੁਸਤਾਨ ਵਿੱਚ ਮੁਸਲਮਾਨਾਂ ਦੇ ਪੈਰ ਅਜਿਹੇ ਜੰਮੇ ਕਿ 800 ਸਾਲ ਤੱਕ ਲਗਾਤਾਰ ਉਹ ਕਿਸੇ ਵੀ ਦਖਲ ਤੋਂ ਬਿਨਾਂ ਭਾਰਤ ਦੇ ਬਾਦਸ਼ਾਹ ਰਹੇ। ਹਿੰਦੂਆਂ ਦੇ ਸਭ ਰਾਜਾਂ ਤੇ ਸਾਰੇ ਚਿੰਨ੍ਹ ਮੇਟ ਦਿੱਤੇ ਗਏ। ਰਾਜਪੂਤਾਂ ਨੂੰ ਗੁਲਾਮ ਤੇ ਅਧੀਨ ਬਣਾ ਕੇ ਉਹਨਾਂ ਦੀਆਂ ਧੀਆਂ ਨਾਲ ਨਿਕਾਹ ਪੜੇ ਤੇ ਡੋਲੇ ਆਂਦੇ। ਇੰਨੇ ਲੰਬੇ ਸਮੇਂ ਵਿੱਚ ਜੋ ਜੋ ਜ਼ੁਲਮ ਤੇ ਜ਼ਬਰ ਮੁਸਲਮਾਨਾਂ ਨੇ ਹਿੰਦੂਆਂ ਦੀ ਨਿਰਬਲਤਾ ਤੇ ਫੁੱਟ ਕਾਰਨ ਕੀਤੇ, ਅੱਜ ਉਹਨਾਂ ਨੂੰ ਪੁਸਤਕ ਰੂਪ ਵਿੱਚ ਲਿਖਣਾ ਤੇ ਅਨੁਮਾਨ ਲਾਉਣਾ ਵੀ ਅਸੰਭਵ ਹੈ। ਹਿੰਦੂਆਂ ਨੂੰ ਤਾਂ ਐਸੇ ਕਾਰਨਾਮੇ ਲਿਖਣ ਦਾ ਸ਼ੌਕ ਤੇ ਹੀਆਂ ਹੀ ਨਾ ਰਿਹਾ। ਮੁਸਲਮਾਨਾਂ ਦੇ ਜ਼ੁਲਮਾਂ ਨੇ ਉਹਨਾਂ ਨੂੰ ਨਾ ਹੋਸ਼ ਆਉਣ ਦਿੱਤੀ ਤੇ ਨਾ ਜ਼ੁਰਤ ਹੀ ਰਹਿਣ ਦਿੱਤੀ ਕਿ ਉਹ ਅਜਿਹੇ ਵਾਕਿਆਤ ਇਕੱਤਰ ਕਰਕੇ ਲਿਖਣ ਦਾ ਹੀਆਂ ਕਰਦੇ। ਉਹ ਗੱਲਾਂ ਮੁਸਲਮਾਨ ਲਿਖਾਰੀਆਂ ਨੇ ਹੀ ਲਿਖੀਆਂ ਹਨ ਜੋ ਸਾਨੂੰ ਹਵਾਲੇ ਦੇ ਤੌਰ ਤੇ ਮਿਲਦੀਆਂ ਹਨ, ਤੇ ਇਹ ਵੀ ਉਹਨਾਂ ਆਪਣੀ ਤਾਕਤ ਪ੍ਰਗਟਾਉਣ ਤੇ ਕਾਫਰਾਂ ਦੀ ਭੰਡੀ ਕਰਕੇ ਆਪਣੀ ਹੰਤਾ ਨੂੰ ਦਰਸਾਉਣ ਵਜੋਂ ਹੀ ਲਿਖੀਆਂ ਹਨ, ਨਹੀਂ ਤਾਂ ਉਹ ਵੀ ਕਿੱਥੇ ਹੱਥ ਆਉਣੀਆਂ ਸਨ। ਉਹਨਾਂ ਦਾ ਜ਼ਿਕਰ ਅਸੀਂ ਸ਼ੁਰੂ ਵਿੱਚ ਹੀ ਕਰ ਚੁੱਕੇ ਹਾਂ। ਇੰਨੀਆਂ ਸਖਤੀਆਂ, ਜ਼ਬਰ ਤੇ ਜ਼ੁਲਮ ਦੇ ਦੁੱਖ ਸਹਿਣ ਤੇ ਵੀ ਆਪਣੀ ਹਸਤੀ ਤੇ ਹੋਂਦ ਮਿਟਦੀ ਵੇਖ ਕੇ ਹਿੰਦੂਆਂ ਨੂੰ ਕਦੇ ਏਕਤਾ ਦੀ ਬਰਕਤ ਦਾ ਸੁਪਨਾ ਤੱਕ ਨਾ ਆਇਆ, ਤੇ ਨਾ ਹੀ ਉਹਨਾਂ ਇਸ ਲਈ ਕੋਈ ਯਤਨ ਕੀਤਾ। ਉਹਨਾਂ ਨੂੰ ਇੱਕ ਦੂਜੇ ਦੀ ਉੱਕਾ ਕੋਈ ਸੋਝੀ ਨਹੀਂ ਸੀ। ਪੰਜਾਬ ਦੇ ਹਿੰਦੂਆਂ ਦੀ ਬੰਗਾਲੀ ਹਿੰਦੂਆਂ ਨਾਲ ਕੋਈ ਸਾਂਝ ਨਾ ਸੰਬੰਧ ਸੀ, ਨਾ ਕੋਈ ਮੇਲਜੋਲ। ਹਰ ਕੋਈ ਜਿਸ ਰੰਗ ਵਿੱਚ ਸੀ ਬਸ ਮਸਤ ਸੀ। ਕੋਈ ਕਿਸੇ ਦੀ ਮਦਦ ਲਈ ਤਿਆਰ ਨਹੀਂ ਸੀ। ਮਾਰ ਪੈਂਦੀ, ਲੁੱਟੇ ਲਤਾੜੇ ਜਾਂਦੇ, ਜਲੀਲ ਹੁੰਦੇ, ਸਾਰੇ ਦੁੱਖ ਸਹਿਣੇ ਉਹਨਾਂ ਦੇ ਕਰਮ ਬਣ ਗਏ ਸਨ। ਪਰ ਇੱਕ ਦੂਜੇ ਦੀ ਸਹਾਇਤਾ ਤੇ ਇਤਫਾਕ ਲਈ ਕਦੀ ਉਹਨਾਂ ਦੇ ਦਿਲ ਨੇ ਉਬਾਲਾ ਨਾ ਖਾਧਾ, ਕਿਉਂਕਿ ਸਾਰਿਆਂ ਦਾ ਸਭ ਕੁਛ ਅਡਰਾ ਤੇ ਵੱਖ ਵੱਖ ਸੀ। ਨਾ ਦੁੱਖ ਸਾਂਝਾ ਸੀ, ਨਾ ਖੁਸ਼ੀ ਸਾਂਝੀ ਸੀ। ਤਲਵਾਰ ਤੇ ਸ਼ਸਤਰਾਂ ਨਾਲ ਲੜਨ ਵਾਲੇ ਹਿੰਦੂਆਂ ਦੇ ਅੰਗ ਹੌਲੀ ਹੌਲੀ ਕੁਝ ਤਾਂ ਮੁਸਲਮਾਨ ਹੋ ਗਏ ਤੇ ਸਦਾ ਲਈ ਉਹਨਾਂ ਨਾਲੋਂ ਕੱਟ ਚੁੱਕੇ, ਬਾਕੀ ਨਿਤਾਣੇ ਹੋ ਗਏ, ਉਹਨਾਂ ਦਾ ਸਾਥ ਛੱਡ ਗਏ ਅਤੇ ਹਿੰਦੂ ਸੰਸਾਰ ਵਿੱਚੋਂ ਉਹਨਾਂ ਦੀ ਹਸਤੀ ਨੂੰ ਹੀ ਮੇਟ ਚੁੱਕੇ ਸਨ, ਤੇ ਕੁਝ ਆਪਣੇ ਕਰਤੱਵ ਤਿਆਗ ਕੇ ਅਜਿਹੇ ਗਏ ਗੁਜ਼ਰੇ ਤੇ ਨਕਾਰਾ ਹੋ ਗਏ ਕਿ ਉਹਨਾਂ ਵਿੱਚ ਇਸਲਾਮ ਦੇ ਟਾਕਰੇ ਦਾ ਉੱਕਾ ਹੀ ਕੋਈ ਨਾ ਸਾਹਸ ਰਿਹਾ, ਨਾ ਇੱਛਾ। ਪੁਰਾਣੇ ਰਾਜਪੂਤਾਂ ਤੇ ਖੱਤਰੀਆਂ ਦੀਆਂ ਬਹਾਦਰੀਆਂ ਅਤੇ ਪੁਰਾਣੇ ਧਰਮ ਦਾ ਜੋਸ਼, ਬਲ ਸਭ ਜਵਾਨੀ ਜਮ੍ਹਾਂ ਖਰਚ ਬਣ ਕੇ ਰਹਿ ਗਿਆ। ਸਖ਼ਤ ਲੋੜ ਸੀ ਕਿ ਹਿੰਦੂਆਂ ਨੂੰ ਕਿਸੇ ਇੱਕ ਧੁਰੇ ਦੁਆਲੇ ਕੇਂਦਰਿਤ ਕੀਤਾ ਜਾਵੇ ਤੇ ਉਸ ਵਿੱਚ ਕੌਮੀ ਭਾਵਨਾ ਸੁਰਜੀਤ ਕੀਤੀ ਜਾਵੇ, ਉਹਨਾਂ ਦੀ ਸਮਾਜਿਕ ਅਸਥਿਤੀ ਨੂੰ ਉੱਚਿਆ ਕੀਤਾ ਜਾਵੇ, ਉਹਨਾਂ ਵਿੱਚ ਦੇਸ਼ ਪਿਆਰ, ਕੌਮੀ ਅਣਖ, ਗੈਰਤ ਤੇ ਜੋਸ਼ ਅਜਿਹਾ ਭਰਿਆ ਜਾਵੇ ਕਿ ਉਸ ਤੇ ਬ੍ਰਾਹਮਣੀ ਧਰਮ ਤੇ ਵਿਚਾਰਧਾਰਾ ਦਾ ਪਰਛਾਵਾਂ ਫਿਰ ਨਾ ਪੈ ਸਕੇ। ਜਿਵੇਂ ਅੱਗੇ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ, ਇਹ ਸੋਝੀ ਪਿਛਲੇ 4000 ਸਾਲ ਵਿੱਚ ਕਿਸੇ ਨੂੰ ਸੁੱਝੀ ਨਹੀਂ। 600-700 ਸਾਲ ਤੋਂ ਮੁਸਲਮਾਨ ਹਿੰਦੁਸਤਾਨ 'ਤੇ ਮੁਕੰਮਲ ਤੌਰ 'ਤੇ ਕਬਜ਼ਾ ਕਰੀ ਬੈਠੇ ਰਹੇ। ਉਹਨਾਂ ਦੀ ਤਾਕਤ ਨੂੰ ਨਸ਼ਟ ਕਰਨ ਦੀ ਵਿਚਾਰ ਕਿਸੇ ਅੰਦਰ ਪੈਦਾ ਨਹੀਂ ਹੋਈ। ਇਹ ਏਡਾ ਜ਼ਰੂਰੀ ਅਤੇ ਨਾਜ਼ੁਕ ਕੰਮ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਹੀ ਆਇਆ ਅਤੇ ਈਸ਼ਵਰ ਵੱਲੋਂ ਵੀ ਗੁਰੂ ਸਾਹਿਬ ਜੀ ਹਿੰਦੂਆਂ ਵਰਗੀ ਆਜ਼ਜ਼, ਨਿਰਬਲ, ਬਿਖਰੀ ਹੋਈ ਅਤੇ ਡਿੱਗੀ ਹੋਈ ਕੌਮ ਲਈ ਉਹਨਾਂ ਵਿੱਚ ਕੋਈ ਸਾਹਸ, ਬਲ, ਦੇਸ਼ ਪਿਆਰ ਦਾ ਸੰਦੇਸ਼ ਲੈ ਕੇ ਆਏ। ਇਤਨੇ ਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਦਾ ਪ੍ਰੇਮ ਸੰਦੇਸ਼ਾ ਸੁਣਨ ਦੇ ਯੋਗ ਕੋਈ ਵੀ ਨਹੀਂ ਸੀ। ਕਿਤਨੇ ਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਦਾ ਪ੍ਰੇਮ ਸੰਦੇਸ਼ਾ ਸੁਣਨ ਦੇ ਯੋਗ ਕੋਈ ਵੀ ਨਹੀਂ ਸੀ। ਹਿੰਦੂ ਧਰਮ ਦੇ ਭਾਵਨਾ ਦੀ ਪੁਸ਼ਾਕ ਇਤਨੀ ਪੁਰਾਣੀ ਅਤੇ ਗਲ ਚੜ ਚੁੱਕੀ ਸੀ ਕਿ ਉਸ ਦੀਆਂ ਟਾਕੀਆਂ ਜੋੜ ਲਾ ਕੇ ਵੀ ਮੁਰੰਮਤ ਨਹੀਂ ਸਨ ਕੀਤੀਆਂ ਜਾ ਸਕਦੀਆਂ, ਨਾ ਹੀ ਕੋਈ ਉਹਨਾਂ ਦਾ ਬਚਾਓ ਸੀ। ਇਸ ਲਈ ਉਹਨਾਂ ਨੇ ਹਿੰਦੂਆਂ ਦੇ ਮੌਜੂਦਾ ਹਾਲਤ ਦੇ ਮੁਤਾਬਕ ਨਵਾਂ ਪਹਿਰਾਵਾ ਤਜਵੀਜ਼ ਕੀਤਾ ਜੋ 100% ਠੀਕ ਟੁੱਕਿਆ। ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਪਿਆਰ ਦੀ ਬੁੱਝ ਚੁੱਕੀ ਅਗਨੀ ਨੂੰ ਨਵੇਂ ਸਿਰੇ ਜਗਾਇਆ ਜੋ ਪ੍ਰਚੰਡ ਅਗਨੀ ਦਾ ਰੂਪ ਧਾਰਨ ਕਰ ਗਈ। ਇਸ ਦੇਸ਼ ਪਿਆਰ ਦੀ ਅਗਨੀ ਨੂੰ ਉਹਨਾਂ ਦੋ ਪੱਖਾਂ ਤੋਂ ਪ੍ਰਚੰਡ ਕੀਤਾ। ਪਹਿਲਾ ਇਹ ਕਿ ਧਰਮ ਸ਼ਕਤੀ ਉਹਨਾਂ ਹਿੰਦੂਆਂ ਨੂੰ ਬਹੁ ਪ੍ਰਕਾਰੀ ਪੂਜਾ ਤੋਂ ਹਟਾ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਜੋੜਿਆ ਜਾਵੇ ਅਤੇ ਏਕੇ ਦੀ ਏਕਤਾ ਦਾ ਧੁਰਾ ਕਾਇਮ ਕੀਤਾ ਜਾਵੇ। ਦੂਜਾ ਪੱਖ ਇਹ ਸੀ ਕਿ ਸਮਾਜਿਕ ਪੱਧਰ ਉਹਨਾਂ ਨੇ ਜਾਤੀਆਂ ਅਤੇ ਵਰਨ ਵੰਡ ਦੀ ਬਿਮਾਰੀ ਨੂੰ ਮਿਟਾ ਕੇ ਸ਼ੂਦਰਾਂ ਨੂੰ ਉੱਚਿਆ ਕੇ ਇੱਕ ਕੌਮੀਅਤ ਦੀ ਪਿਉਂਦ ਲਾ ਦਿੱਤੀ। ਹਿੰਦੂਆਂ ਵਿੱਚੋਂ ਇੱਕ ਅਕਾਲ ਦੀ ਪੂਜਾ ਅਤੇ ਕੌਮੀ ਭਾਵਨਾ ਦੀ ਅੰਸ਼ ਜੋ ਅਲੋਪ ਹੋ ਚੁੱਕੀ ਸੀ ਉਸ ਨੂੰ ਫਿਰ ਸੁਰਜੀਤ ਕਰ ਦਿੱਤਾ। ਸਰੋਤਾ ਜਨੋ, ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਾਰਨਾਮੇ ਦਾ ਅਨੁਮਾਨ ਲਾਉਣ ਲਈ ਜ਼ਰਾ ਉਹਨਾਂ ਦੀਆਂ ਮਜਬੂਰੀਆਂ ਅਤੇ ਔਕੜਾਂ ਵੱਲ ਫਿਰ ਦੁਬਾਰਾ ਨਜ਼ਰ ਮਾਰਨ ਦੀ ਲੋੜ ਭਾਸਦੀ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਛਾਤੀ ਤਾਣ ਕੇ ਇਸ ਕਾਰਜ ਦੀ ਪੂਰਤੀ ਲਈ ਡਟ ਖਲੋਤੇ ਅਤੇ ਆਪਣੇ ਭਰਾਵਾਂ ਦੇ ਹੱਥੋਂ ਕਈ ਤਰ੍ਹਾਂ ਦੇ ਤਸੀਹੇ ਸਹਾਰੇ। ਬੇਸਹਾਰਾ, ਬੇਸਾਜੋ ਸਮਾਨ, ਬਗੈਰ ਕਿਸੇ ਫੌਜ ਜਾਂ ਮੁਲਕੀ ਮਦਦ ਦੇ ਗੁਰੂ ਜੀ ਨੇ ਉਹਨਾਂ ਹਿੰਦੂਆਂ ਦੀ ਕਾਇਆ ਪਲਟ ਕੇ ਰੱਖ ਦਿੱਤੀ ਜਿਨ੍ਹਾਂ 700 ਸਾਲ ਤੱਕ ਇਸਲਾਮ ਦੀ ਗੁਲਾਮੀ ਹੇਠ ਅਣਗਿਣਤ ਦੁੱਖ ਅਤੇ ਜ਼ਿਲਤਾਂ ਉਠਾਈਆਂ ਸਨ। ਉਹ ਇਤਨੇ ਲੰਬੇ ਅਰਸੇ ਵਿੱਚ ਆਪਣੇ ਸਾਰੇ ਬਹਾਦਰੀ ਦੇ ਕਰਤੱਵ ਇਸ ਹੱਦ ਤੱਕ ਭੁੱਲ ਚੁੱਕੀ ਸਨ ਕਿ ਉਹ ਆਪਣੀਆਂ ਜਨਾਨੀਆਂ, ਬਹੂ ਬੇਟੀਆਂ ਅਤੇ ਭੈਣਾਂ ਨੂੰ ਟਕੇ ਟਕੇ ਤੋਂ ਵਿਕਦੇ ਵੇਖ ਕੇ ਵੀ ਚੁੱਪ ਸਾਧੀ ਬੈਠੇ ਸਨ। ਉਹ ਆਪਣੇ ਇਲਾਕਿਆਂ ਅਤੇ ਜਾਇਦਾਦਾਂ ਤੋਂ ਸਦਾ ਲਈ ਹੱਥ ਧੋ ਚੁੱਕੇ ਸਨ। ਉਹਨਾਂ ਦੇ ਪਵਿੱਤਰ ਮੰਦਰਾਂ ਅਤੇ ਪੂਜੇ ਦੇਵੀ ਦੇਵਤਿਆਂ ਦੀ ਉਹਨਾਂ ਦੇ ਆਪਣੇ ਪਵਿੱਤਰ ਜਾਨਵਰਾਂ ਦੇ ਖੂਨ ਨਾਲ ਲਿਪਾਈ ਅਤੇ ਇਸ਼ਨਾਨ ਹੁੰਦਾ ਸੀ, ਪਰ ਉਹਨਾਂ ਦੇ ਕੰਨਾਂ 'ਤੇ ਜੋ ਤੱਕ ਨਹੀਂ ਸੀ ਸਰਕਦੀ। ਉਹਨਾਂ ਦਾ ਧਰਮ ਅਤੇ ਸਵੈਮਾਨ ਮੁਸਲਮਾਨਾਂ ਦੀਆਂ ਜੁੱਤੀਆਂ ਵਿੱਚ ਰੁਲਦਾ ਅਤੇ ਉਹਨਾਂ ਦੇ ਰਹਿਮੋ ਕਰਮ 'ਤੇ ਮਥਾਸ ਸੀ। ਉਹ ਬਾਣੀਆਂ ਵਾਂਗ ਘਰਾਂ ਵਿੱਚ ਵੜੇ ਬੈਠੇ ਸਨ ਅਤੇ ਚੂਹਿਆਂ ਵਾਂਗ ਪਹਾੜਾਂ ਦੇ ਘੁਰਨਿਆਂ ਵਿੱਚ ਜਾ ਛੁਪੇ ਸਨ। ਉਹਨਾਂ ਦੇ ਬੁੱਝੇ ਹੋਏ ਹੌਂਸਲਿਆਂ, ਮੁਰਝਾਏ ਚਿਹਰਿਆਂ ਅਤੇ ਮੁਰਦਾ ਦਿਲਾਂ ਵਿੱਚ ਗੁਰੂ ਸਾਹਿਬ ਨੇ ਅਜਿਹੀ ਫੂਕ ਮਾਰੀ, ਉਹ ਗਰਮੀ ਪੈਦਾ ਕੀਤੀ ਅਤੇ ਉਹ ਜੋਸ਼ ਭਰਿਆ ਕਿ ਇੱਕ ਇੱਕ ਸਿੱਖ ਸੈਂਕੜੇ ਮੁਸਲਮਾਨਾਂ ਦੀ ਤਾਕਤ ਨੂੰ ਤੁਸ਼ ਸਮਝਣ ਲੱਗ ਪਿਆ। ਦੇਸ਼ ਪਿਆਰ ਅਤੇ ਕੌਮੀ ਪਿਆਰ ਖਾਤਰ ਸ਼ਹੀਦ ਹੋਣ ਅਤੇ ਧਰਮ ਦੀ ਖਾਤਰ ਸ਼ਹੀਦੀ ਸ਼ਰਬਤ ਪੀਣ ਲਈ ਆਪਣੇ ਸੁਭਾਗ ਸਮਝਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨੇ ਬਿੱਲੀਆਂ ਨੂੰ ਸ਼ੇਰ ਬਣਾਇਆ ਅਤੇ ਨਾ ਮਰਦਾਂ ਨੂੰ ਮਰਦੇ ਮੈਦਾਨ, ਇਹ ਕੰਮ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਮੇ ਹੀ ਲੱਗਾ ਸੀ ਅਤੇ ਉਹਨਾਂ ਨੇ ਇਸ ਨੂੰ ਪੂਰੀ ਸਫਲਤਾ ਨਾਲ ਸਿਰੇ ਚਾੜਿਆ। ਉਹਨਾਂ ਦੇ ਸਾਹਮਣੇ ਪਹਿਲਾ ਕੰਮ ਇਹ ਸੀ ਕਿ ਉਹ ਇਸ ਕਾਰਜ ਨੂੰ ਕਿੱਥੋਂ, ਕਿਵੇਂ ਅਤੇ ਕਿੰਨਾ ਲੋਕਾਂ ਵਿੱਚ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।